भगत रविदास जी महाराज उस दौर विच बनारस विच पैदा होए ने, जद के भगती भाव दे संगीत नाल भारत दा कौणा कौणा सरशार होया होया सी। हर पासे भगती लहर, हर पासे भगत भावना विच डुबे हुए महापुरुष। साहिब गुरु नानक देव जी महाराज दा वाक है, वैसे ता हर जुग जुग भगत उपाया, पैज रखदा आया राम राजे, हर युग विच हर समय विच भगत होंदे रहने, संत होंदे रहने, लेकिन भारत दा मध्य काल भगती काल मनिया गया, जिस विच चौं दिशां विच भगत ही भगत पैदा होए। उसे ही भगती काल विच सूफी फकीरां ने भी अपने अमर संगीत दे राहीं इस देश नूं अध्यात्मक तौर ते सरसब्ज कीता और मानसिक तौर ते उच्चा कीता, जीवन दी जाच दसी। रविदास जी महाराज उन्हां ही सिरमौर भगतां विचों एक महान भगत ने, पेशे दे चमार पर चमड़े तो उच्चे जीण वाले, पेशे तो मोची चमड़े दा कम करन वाले, पर शरीर दे चमड़े तो उच्चे होके उन्होंने सारी जिंदगी बतीत की थी। शरीर दे तल दे उते जो जी रहा है, चमड़ी दे तल दे उते जो जी रहा है, इंद्रियां दे तल दे उते जो जी रहा है, वास्तविक चमार ते ओही है, क्योंकि वह वेखदा है चमड़े नूं, चमड़े नूं ही सवारना जिंदगी दा मनोरथ है, चमड़े खलड़ी दा ही रस मानना जीवन दा लक्ष्य है। ऐसे पुरुषां नूं चमार आखिया जा सकदा है। चमड़े दा कम करदिआं होइआं सुरत चमड़े तो उच्ची रखनी, यह कोई भगत रविदास जी महाराज तो सीखे। उन्हां दा काल ऐसा सी कि चारों पासे रविदास ने अपनी भक्ति संगीत नाल प्रभावित किया। हैरानगी की गल है कि अनपढ़ जद विद्यक मंदरां दे दरवाजे भी आप लई बंद ने, धार्मिक मंदरां दे द्वार ते बंद ही सन, लेकिन ऐसी अगम्मी विद्या आप दे अंदरों फुटी, ऐसा अगम्मी संगीत आप दी चेतना दे चों प्रफुल्लत होया। दरअसल ये हकीकत है कि परमात्मा जद भी किसी दे अंदरों प्रगट होंदा है, बस वो गीत राही संगीत राही। संगीत और गीत परमात्मा दे बहुत निकट है, बहुत निकट है। संगीत एक कला है, गीत एक कला है, ते परमात्मा स्वयं भी एक कलाकार है, ऐसा महान कलाकार कि उसकी कला चारों पासे सानू देखण नूं मिलदी है। एक निक्का जिहा बीज धरती विच बो के जदों अंकुरित होंदा है, कोमल रूप उसका धरती तो बाहर निकलता है, सहजे सहजे विकसित होंदा है, शाखां पत्ते फिर उस दे चों जद फुल खिड़दे ने, फल लगदे ने, एक ऐसी महान कला है कि उस अदुत्ती कलाकार नूं दाद दित्ते बिना रह नहीं सकदा मनुख अध्यात्म वासी। उसकी कला चारों पासे फैली हुई है, सागर विचों भाप उठती है, उमड़ उमड़ के वो चारों पासे बरसती है, एक महान कला है। पहाड़ां विच झरनिआं दी रफ्तार और ए गुंजार, चारों पासे दा ए वातावरण दरअसल उस महान कलाकार दी कला दी ही प्रदर्शनी है। कदी कदी संगीतकार, चित्रकार, मूर्तिकार और लेखक लोग अपनी कला दी खास रूप विच प्रदर्शनी कराया करदे ने, पर उस महान कलाकार दी प्रदर्शनी कला दी हर वक्त हो रही है, हर थां ते हो रही है, जिस पासे भी निगाह मारी है कला ही कला है, चाहे आसमान ते झात मारीए, चाहे सागर ते निगाह मारीए, चाहे पहाड़ां दीआं चोटियां नूं वेखीए, ते चाहे धरती ते निगाह मारीए, चाहे पशुआं नूं वेखीए, पक्षियां नूं वेखीए, बनस्पति नूं वेखीए, हर थां ते उसकी कला उजागर हो रही है, प्रगट हो रही है, और वो ऐसा कलाकार है कि हर कला विच वो निपुण है, जिसनों गुरबाणी कहती है तू सर्व कला का ज्ञाता, तू हर तरह दे कला दा ज्ञानी है। तो प्रभु जद भी किसी दे अंदर प्रगट होंदा है कला दे राही होंदा है। भगत रविदास जो पेशे दे चों चमार ने, जुतियां गनना ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ, ਔਰ ਮੋਏ ਹੋਏ ਢੋਰਾਂ ਦੀ ਖੱਲ ਲਾਉਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ, ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ, ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ, ਕਿੱਥੋਂ ਦੇ ਰਹਿਣ ਵਾਲੇ? ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਉਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪਰਮਾਤਮਾ ਬੋਲ ਰਿਹਾ ਹੈ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢ ਰਹੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛੀਂਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛੀਂਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ, ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਂ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ, ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ, ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ, ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮ ਪੁਰਾ ਸ਼ਹਿਰ ਕੋ ਨਾਂ, ਦੁੱਖ ਅੰਦੋ ਨਾਹੀ ਤੈ ਠਾਂ, ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ। ਜਦਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ, ਹਰ ਬੰਦਾ ਪੀੜਾ ਤੇ ਆਹ ਹੌਕਿਆਂ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਵਿੱਚ, ਇਸ ਕਲੇਸ਼ ਭਰੇ ਸੰਸਾਰ ਵਿੱਚ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ, ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋ, ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ। ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ। ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ। ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਛ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਛ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ, ਨਾ ਤਸਵੀਸ, ਖਿਰਾਜ ਨਾ ਮਾਲ, ਖਿਰਾਜ ਟੈਕਸ। ਦੁਨੀਆਂ ਵਿੱਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤੋ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ, ਖਿਰਾਜ ਵੀ ਦੇਣਾ ਪੈਂਦਾ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ, ਪਰਮ ਆਨੰਦ ਵੱਧਦਾ ਜਾ ਰਿਹਾ, ਪਰ ਮੇਰੇ 'ਤੇ ਕੋਈ ਟੈਕਸ ਨਹੀਂ, ਮੇਰੇ 'ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆਂ 'ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਅਤੇ ਉਹਦੇ ਨਾਲ ਇਹ ਵੀ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਿਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼, ਖਿਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ 'ਤੇ ਮੈਨੂੰ ਖਿਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ ਦੁਨਿਆਵੀ ਦੌਲਤ ਨਾਲ ਉਸਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ। ਸੰਤੋਖ ਅਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਇਹ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ? ਕਿ ਐਸਾ ਬੈਰੂਨੀ ਦੁਨੀਆਂ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆਂ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ ਹੈ, ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਇਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ, ਜੋ ਬਾਜ਼ਾਰ ਹੀ ਪੱਥਰਾਂ ਦਾ, ਜੋ ਬਾਜ਼ਾਰ ਹੀ ਲੋਹੇ ਦਾ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸ਼ੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀ ਹੈ? ਇਹ ਦੈਵੀ ਗੁਣਾਂ ਦੀ ਦੌਲਤ, ਇਸ ਦੇ ਕੋਈ ਬਾਜ਼ਾਰ ਨਹੀਂ ਹੈ। ਨਹੀਂ ਪਠਣ ਨਹੀਂ ਪਾਰਖ ਹੋਈ। ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ, ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ, ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ, ਜਿੱਥੇ ਵਾਕਈ ਐਸਾ ਦੇਖਣ ਵਿੱਚ ਆਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ। ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਕੋਲਿਆਂ ਦੇ ਪਾਰਖੂ ਆਉਣਗੇ, ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਉਣਗੇ, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਉਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ ਮਾੜੀ ਹੈ, ਇਮਾਰਤੀ ਹੈ ਜਲਾਊ ਹੈ, ਲੱਕੜਾਂ ਦੇ ਹੀ ਖਰੀਦਦਾਰ ਆਉਣਗੇ ਲੱਕੜ ਮੰਡੀ ਵਿੱਚ, ਤੇ ਲੋਹਾ ਮੰਡੀ ਵਿੱਚ ਲੋਹੇ ਦੇ ਹੀ ਖਰੀਦਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ, ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ, ਹੀਰਿਆਂ ਦੀ ਪੰਡ ਖੋਲ੍ਹ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ, ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। ਤੋ ਭਗਤ ਜੀ ਕਹਿੰਦੇ ਨੇ, ਕੋਈ ਪਾਰਖੂ ਹੀ ਨਹੀਂ ਹੈ, ਮੈਂ ਬੈਠਾ, ਲੋਕੀ ਕੋਲੇ ਖਰੀਦਦੇ ਪਏ ਨੇ, ਇੱਟਾਂ ਖਰੀਦਦੇ ਪਏ ਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾਂ ਖਰੀਦ ਰਹੇ ਨੇ, ਤੇ ਮੈਂ ਪੋਟਲੀ ਖੋਲ੍ਹ ਕੇ ਬੈਠਾ ਹਾਂ, ਮੇਰੀ ਤਰਫ਼ ਕੋਈ ਆਉਂਦਾ ਹੀ ਨਹੀਂ, ਕੋਈ ਖਰੀਦਦਾਰ ਹੀ ਨਹੀਂ, ਕੋਈ ਪਾਰਖੂ ਨਹੀਂ। ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ, ਫਿਰ ਕੋਈ ਖਰੀਦਦਾਰ ਹੀ ਨਹੀਂ, ਗਾਹਕ ਹੀ ਨਹੀਂ ਹੈ। ਜੋ ਚੀਜ਼ ਮੇਰੇ ਕੋਲ ਹੈ ਇਸਦਾ ਕੋਈ ਖਰੀਦਦਾਰ ਹੀ ਨਹੀਂ ਹੈ। ਦੇਖਣ ਵਿੱਚ ਆਇਆ ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ, ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ, ਅਧਿਆਤਮ ਦਰਸ਼ੀ ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ। ਉਹਦੇ ਬੋਲਾਂ ਨਾਲ, ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤੋ ਸ਼੍ਰੀ ਕਬੀਰ ਕਹਿੰਦੇ ਨੇ, ਕੋਈ ਗ੍ਰਾਹਕ ਹੀ ਨਹੀਂ ਹੈ। ਤੇ ਜੇ ਮਵਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ, ਲੋਹੇ ਦੇ ਗ੍ਰਾਹਕ ਨੇ, ਕਿਧਰੇ ਇੱਕ ਅੱਧ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ, ਪਾਰਖੂ ਆ ਵੀ ਜਾਏ, ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ, ਉਹ ਮੁੱਲ ਨਹੀਂ ਉਤਾਰਦਾ। ਸਮਝ ਤੇ ਹੈ ਇਹ ਹੀਰਾ ਹੈ, ਪਰਖ ਤੇ ਹੈ ਉਸਨੂੰ, ਔਰ ਉਹ ਖਰੀਦਦਾਰ ਵੀ ਹੈ, ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ। ਇੱਥੇ ਸਵਾਲ ਪੈਦਾ ਹੁੰਦਾ ਹੈ, ਮੁੱਲ ਕੀ ਹੈ? ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਹੀ ਉਸਦਾ ਮੁੱਲ ਹੈ। ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ, ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰ ਹੀ ਨਹੀਂ। ਇਸ ਵਾਸਤੇ ਖਰੀਦਦਾਰ ਹੁੰਦਿਆਂ ਹੋਇਆਂ ਵੀ, ਪਾਰਖੂ ਹੁੰਦਿਆਂ ਹੋਇਆਂ ਵੀ, ਸੂਝ ਸਮਝ ਰੱਖਦਿਆਂ ਹੋਇਆਂ ਵੀ, ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ, ਕਿਉਂਕਿ ਮੁੱਲ ਨਹੀਂ ਉਤਾਰਦੇ, ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਮਾਲ ਮੇਰਾ ਵੱਧਦਾ ਜਾ ਰਿਹਾ, ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ, ਪਰ ਇਸ 'ਤੇ ਮੈਨੂੰ ਕੋਈ ਖਿਰਾਜ ਨਹੀਂ ਦੇਣਾ ਪੈਂਦਾ, ਇਸ 'ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫ ਨਾ ਖਤਾ ਨਾ ਤਰਸ ਜ਼ਵਾਲ, ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਖੌਫ ਵੱਧਦਾ ਜਾ ਰਿਹਾ ਹੈ। ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ। ਚਾਰ ਪੈਰਾਂ ਵਾਲੇ ਚੌਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ, ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ। ਅਤੇ ਅਜੋਕੇ ਯੁੱਗ ਦੇ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ, ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆਂ ਦਾ ਖਤਰਾ ਸੀ, ਔਰ ਉਹਨਾਂ ਤੋਂ ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਉਣੇ ਪੈਂਦੇ ਸਨ, ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ, ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ اس دو پیراں والے جانور تو کس ڈھنگ نال اپنے آپ نو بچائیے تے اپنے آپ نو سرکشت کریے. شری رمداس جی مہاراج کہندے نے جس شہر دا میں واسی اس شہر وچ خوف نہیں ہے, ڈر نہیں ہے, نہ کوئی ڈراندا ہے نہ کوئی ڈردا ہے. دراصل یہی برہم گیانی دے لکشن نے. گرو تیگ بہادر صاحب جی مہاراج فرمان کردے نے, بھے کاہوں کو دیت نئے بھے مانت آن, کہو نانک سن رے منا گیانی تاہیں بکھانا. ڈرانا دشٹ پنا ہے, ڈرنا کائرتا ہے, بزدلی ہے. بزدل بھی پرماتما تو دور ہے, پر ظالم بھی پرماتما تو دور ہے. بہت وڈا بھیانک مانسک روگ ہے ڈرنا تے ڈرانا. اس تو بھگت اچا جیوندا ہے. تو بھگت رودس جی مہاراج کہندے نے جس شہر دا میں واسی اتھے خوف نہیں ہے, خطا اتھے دھوکھے بھی نہیں, اتھے چھل نہیں ہے, اتھے کپٹ نہیں ہے. جس دنیا دا میں واسی ہاں, جس شہر دا میں واسی ہاں, اتھے دھوکھا نہیں ہے. دھوکھا دینا دھوکھا کھانا انہاں دوہاں تو اچی زندگی ہے, انہاں دوہاں تو اچا جیونا ہے. تے زوال کہندے نے ڈھیندی کلا نو پستی نو. ان تے عالماں دا کہنا ہے ہر کمالے را زوال, کوئی ایسا کمال نہیں جو زوال دی طرف نہیں جاندا, کوئی ایسا چڑھنا نہیں جو ڈھیندی کلا دی طرف نہیں جاندا. اوچنگ تانی چنگ نانا سو موچنگ, صاحب شری گرو ارجن دیو جی مہاراج دا کہنا, اونچا چڑھے سو جائے پیالا, جو اوپر جا رہا ہے آخر تھلے آئے گا, جو اچا اٹھ رہا ہے آخر تھلے آئے گا. بچہ ود رہا ہے ود رہا ہے, طاقت ود رہی ہے, سندرتا ود رہی ہے, شکتی ود رہی ہے. اج بڈھا ہو گیا, ہن گھٹنا گھٹنا گھٹ جائے گا. ہن ڈھیندی کلا, ہن زوال, شریر زوال دی طرف جاندے نے, پہاڑ زوال دی طرف جاندے نے, سورج چند تارے زوال دی طرف جاندے نے. سوئم گرو ارجن دیو جی مہاراج فرمان کردے نے, گھٹنت دیپنگ گھٹنت روپنگ گھٹنت روسس نکھتر گگنن گھٹنت گرترس کھنڈن گھٹنت للنا برات موہتم. آخر استری دا مو راواں دا مو وی ایک شکھر تے پہنچ کے گھٹنا شروع ہو جاندا ہے, پتراں دا مو وی ایک شکھر تے پہنچ کے گھٹنا شروع ہو جاندا ہے. اس طریقے نال سورج بھی گھٹدا ہے, چندرما بھی گھٹدا ہے, پہاڑ بھی گھٹدے نے, زمین بھی گھٹدے نے. تے جو گھٹدا ہے آخر مٹدا ہے, جو وددا ہے وہ گھٹدا ہے, جو گھٹدا ہے وہ مٹدا ہے. یہ نیم سب تے لاگو ہے, ایک تے نہیں لاگو, وہ پرماتما یا جو پرماتما نال جڑ گئے. گرو گوبند سنگھ جی مہاراج دا فرمان, نہ گھاٹ ہیں نہ باد ہیں, نہ گھاٹ باد ہوت ہیں. ایشور وچ اکال پرکھ وچ نہ گھٹنا ہے نہ ودنا ہے, باقی ہر چیز وعدے دی طرف جاندی ہے, تے وعدے تو بعد پھر گھاٹے دی طرف جاندی ہے, تے گھاٹے تو بعد پھر مٹ جاندی ہے. پر شری رمداس جی مہاراج کہندے جس شہر دا میں واسی ہاں اتھے زوال ہے ہی نہیں, اتھے گھٹنا ہے ہی نہیں, تے جد گھٹنا ہی نہیں تو پھر مٹنا بھی نہیں ہے. امٹ دنیا دی پراپتی ہو جاندی ہے, امٹ سنسار, امٹ آنند, امٹ سکھ, جو نیز تو نابود ہو ہی نہیں سکتا. نہ تصویس خراج نہ مال, خوف نہ خطا نہ ترس زوال, اب میں خوب وطن گہ پائی, اواں خیر صدا میرے بھائی. اس شہر دیچ صدی بھی خیر بنے ہوئے, صدا ہی خیر, صدا ہی چڑھ دیاں کلا, کدی ماڑی خبر نہیں آوندی. زمین دے تے کوئی ایسا ملک نہیں جتھے روز کوئی نہ کوئی ماڑی خبر نہ آوے, کوئی ایسا شہر نہیں, کوئی ایسا پرانت نہیں جتھے ماڑیاں خبراں اخباراں وچ پڑھن نوں نہ ملن. پر شری رودس جی مہاراج کہندے جس شہر دا میں واسی ہاں اتھے سدی وی خیر ہے, کدی کوئی ماڑی خبر اس شہر دی ہے ہی نہیں. نہ تصویس خراج نہ مال, خوف نہ خطا نہ ترس زوال, اب میں خوب وطن گہ پائی, اواں خیر صدا میرے بھائی. اے میرے پرا اتھے سدی وی خیر, اتھے سدی وی آنند ہے. میں اس شہر دا واسی, میں اس نگری دا واسی, اور اس نگری دے واسی ہی سارے لوگ تسی بنو. حقیقت ہے بیرونی دنیا وچ جس ملک وچ سکھ زیادہ ہوئے وہ ملک باقی لوگاں لئی اپنے ملک دے دروازے بند کر دیندے نے. دکھی نہیں کمزور لئی ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ, ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਹੀ ਉਹ ਦੂਸਰਿਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲ੍ਹੇ ਨੇ। ਕੋਈ ਵੀ ਆਵੇ ਤੇ ਆਨੰਦ ਲਵੇ, ਸੁੱਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆ, ਸਭ ਨੂੰ ਢਡੋਰਾ ਪਿੱਟ ਕੇ ਬੁਲਾ ਰਿਹਾ। ਭਾਰਤ ਵਿੱਚ ਇੱਕ ਭਗਤੀ ਕਾਲ ਦਾ ਦੌਰ ਰਿਹਾ, ਜਿਸ ਵਿੱਚ ਸਮਸਤ ਭਾਰਤ ਵਿੱਚ ਥਾਂ ਥਾਂ ਤੇ ਉੱਗੇ ਭਗਤ ਬ੍ਰਹਮ ਗਿਆਨੀ ਪੈਦਾ ਹੋਏ। ਉਹਨੂੰ ਆਮ ਦਾਰਸ਼ਨਿਕ ਭਗਤੀ ਕਾਲ ਕਹਿੰਦੇ ਨੇ। ਬੰਗਾਲ ਵਿੱਚ ਜੈਦੇਵ ਹੋਏ, ਮਹਾਰਾਸ਼ਟਰ ਵਿੱਚ ਸ਼੍ਰੀ ਨਾਮਦੇਵ, ਉੱਤਰੀ ਭਾਰਤ ਵਿੱਚ ਕਬੀਰ, ਰਾਮਾਨੰਦ, ਪਰਮਾਨੰਦ, ਰਵਿਦਾਸ ਜੈਸੇ ਉੱਗੀਆਂ ਹਸਤੀਆਂ ਨੇ। ਭਗਤੀ ਭਾਵ ਦੇ ਗੀਤ ਗਾ ਕੇ ਹਿਰਦਿਆਂ ਨੂੰ ਅੰਦੋਲਿਤ ਕੀਤਾ। ਉੱਥੇ ਪੰਜਾਬ ਵਿੱਚ ਬਾਬਾ ਫਰੀਦ ਦੇ ਅਮਰ ਕਲਾਮ ਨੇ ਅਮਰ ਜ਼ਿੰਦਗੀ ਦੀ ਪ੍ਰੇਰਨਾ ਦਿੱਤੀ। ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਚਮਾਰ ਘਰਾਣੇ ਨਾਲ ਤਲੁਕ ਰੱਖਦੇ ਨੇ, ਔਰ ਉਸ ਜ਼ਮਾਨੇ 'ਚ ਜਦ ਆਪਨੇ ਭਗਤੀ ਭਾਵਨਾ ਦੇ ਗੀਤ ਆਰੰਭ ਕੀਤੇ, ਸ਼ੂਦਰਾਂ ਲਈ, ਖਾਸ ਕਰਕੇ ਚਮਾਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਸਨ। ਪੁਰਬਲੇ ਸੰਸਕਾਰਾਂ ਦੇ ਕਾਰਨ ਰਵਿਦਾਸ ਜਨਮ ਤੋਂ ਹੀ ਭਗਤੀ ਭਾਵ ਅਤੇ ਹਲੀਮ ਤਬੀਅਤ ਦੇ ਮਾਲਕ ਸਨ। ਆਪ ਦੀ ਮਾਤਾ ਦਾ ਨਾਂ ਇਤਿਹਾਸਕਾਰਾਂ ਨੇ ਧੁਰਬਿਨੀਆਂ ਲਿਖਿਆ ਹੈ, ਔਰ ਪਿਤਾ ਦਾ ਨਾਂ ਰਾਮ। ਜਨਮ ਤੋਂ ਹੀ ਸੀਲ ਸੁਭਾਅ, ਹੱਸਮੁੱਖ, ਹਲੇਮ ਤਬੀਅਤ ਆਪ ਦੇ ਬਚਪਨੇ ਦੇ ਨਿਖਾਰ ਅਤੇ ਗੁਣ ਸਨ। ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ ਨਾਲ ਆਪ ਦਾ ਭਗਤੀ ਭਾਵ ਵੀ ਵੱਧਦਾ ਗਿਆ, ਆਪ ਦਾ ਈਸ਼ਵਰੀ ਗਿਆਨ ਵੀ ਵੱਧਦਾ ਗਿਆ, ਔਰ ਆਪ ਦੀ ਈਸ਼ਵਰੀ ਲਗਨ ਨੇ ਵੀ ਵਾਧਾ ਕੀਤਾ। ਪੇਸ਼ੇ ਕਰਕੇ ਚੂੰਕਿ ਪਿਤਾ ਚਮਾਰ ਸਨ ਔਰ ਚਮੜੇ ਦਾ ਕੰਮ ਕਰਦੇ ਸਨ, ਨਵੀਆਂ ਜੁੱਤੀਆਂ ਬਣਾਉਂਦੇ ਸਨ ਔਰ ਮੋਏ ਹੋਏ ਢੋਰਾਂ ਦਾ ਚਮੜਾ ਲਾ ਕੇ ਖਰੜੀ ਪਕਾ ਕੇ ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਿਦਾਸ ਨੇ ਵੀ ਪੇਸ਼ਾ ਪਿਤਾ ਤੋਂ ਹੀ ਅਪਣਾਇਆ, ਲਿਹਾਜ਼ਾ ਆਪ ਨੇ ਬਨਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। ਜਿਤਨੀ ਦੇਰ ਦੇ 'ਚ ਆਪ ਲੋੜਵੰਦ ਦੀ ਜੁੱਤੀ ਗੰਢਦੇ ਸਨ, ਉਤਨੀ ਦੇਰ ਵਿੱਚ ਪ੍ਰਭੂ ਗੀਤ ਸੁਣਾ ਕੇ, ਪ੍ਰਭੂ ਚਰਚਾ ਸੁਣਾ ਕੇ ਅਗਲੇ ਦਾ ਦਿਲ ਦਿਮਾਗ ਵੀ ਪ੍ਰਭੂ ਨਾਲ ਗੰਢ ਲੈਂਦੇ ਸਨ। ਜੁੱਤੀ ਗੰਢਣਾ ਅਤੇ ਦਿਲ ਦਿਮਾਗ ਨੂੰ ਪ੍ਰਭੂ ਨਾਲ ਗੰਢਣਾ ਇਹ ਇੱਕੋ ਹੀ ਸਮੇਂ ਚੱਲਦਾ ਸੀ। ਧੰਦੇ ਦੇ ਉੱਤੇ ਧਰਮ ਦੀ ਮੋਹਰ ਸੀ, ਜਿਸ ਕਰਕੇ ਧੰਦਾ ਪਵਿੱਤਰ ਹੋ ਗਿਆ ਸੀ, ਪਾਵਨ ਹੋ ਗਿਆ ਸੀ। ਆਪ ਨੇ ਆਪਣੀ ਬਾਣੀ ਵਿੱਚ ਆਪਣੇ ਪੇਸ਼ੇ ਨੂੰ ਅਤੇ ਆਪਣੀ ਜ਼ਾਤ ਨੂੰ ਛੁਪਾਇਆ ਨਹੀਂ ਹੈ। ਆਪ ਸਾਫ਼ ਕਹਿੰਦੇ ਨੇ, ਮੇਰੀ ਜਾਤ ਕਮੀਨੀ, ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮਚੰਦ ਕਹੇ ਰਵਿਦਾਸ ਚਮਾਰਾ। ਇਹ ਗੱਲ ਵੱਖਰੀ ਹੈ ਕਿ ਹਰ ਜ਼ਾਤ ਹਰ ਵਰਨ ਵਿੱਚ ਭਗਤ ਬ੍ਰਹਮ ਗਿਆਨੀ ਪੈਦਾ ਹੋਏ, ਲੇਕਿਨ ਇਸ ਦੇਸ਼ ਦੀ ਵਿਪਰੀਤੀ ਅਨੁਸਾਰ ਬਣਾਇਆ ਹੋਇਆ ਵਰਨ ਵੰਡ, ਉਹਦੀਆਂ ਜੜ੍ਹਾਂ ਇਤਨੀਆਂ ਮਜ਼ਬੂਤ ਸਨ ਕਿ ਅਗਰ ਕੋਈ ਚਮਾਰ ਘਰਾਣੇ ਵਿੱਚ ਬ੍ਰਹਮ ਗਿਆਨੀ ਪੈਦਾ ਹੋ ਜਾਏ ਤਾਂ ਚਮਾਰ ਹੀ ਅਕਸਰ ਉਸਦੇ ਆਲੇ ਦੁਆਲੇ ਬੈਠਦੇ ਸਨ, ਬਾਕੀ ਦੂਰ ਹੀ ਰਹਿੰਦੇ ਸਨ, ਔਰ ਇਹ ਅੱਜ ਤੱਕ ਵੀ ਦੇਖਣ ਨੂੰ ਮਿਲਦਾ ਹੈ। ਤਮਾਮ ਜੁਲਾਹੇ ਕਬੀਰ ਦੇ ਕੋਲ ਜਾ ਬੈਠੇ ਔਰ ਇਸੇ ਤਰੀਕੇ ਨਾਲ ਛਿੰਬਿਆਂ ਨੇ ਨਾਮਦੇਵ ਨੂੰ ਆਪਣਾ ਧਾਰਮਿਕ ਮੁਖੀ ਮੰਨ ਲਿਆ। ਇਹ ਵੀ ਇੱਕ ਤਰੀਕੇ ਨਾਲ ਉਹ ਜੋ ਬਣੀ ਹੋਈ ਵਰਨ ਵੰਡ ਦੀ ਪਰੰਪਰਾ ਸੀ ਉਹਦੀ ਹੀ ਸੂਖਸ਼ਮ ਰੂਪ ਵਿੱਚ ਮਨੌਤ ਹੈ। ਦਰਅਸਲ ਮਨੁੱਖ ਜ਼ਿਆਦਾ ਧਨ ਤੋਂ ਪ੍ਰਭਾਵਿਤ ਹੁੰਦਾ ਹੈ। ਧਨਵਾਨ ਘਰਾਣੇ 'ਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਤਾਂ ਫਿਰ ਉਹ ਅਵਤਾਰ ਕਹਿਲਾਇਆ, ਅਤੇ ਗਰੀਬ ਦੇ ਘਰ ਦੇ 'ਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਤਾਂ ਉਹਨੂੰ ਭਗਤ 'ਤੇ ਮੰਨਿਆ। ਪਰ ਬਹੁਤ ਲੰਬੀ ਚੌੜੀ ਇਕੱਠ ਭੀੜ ਉਸਦੇ ਆਲੇ ਦੁਆਲੇ ਇਕੱਠੀ ਨਹੀਂ ਹੋ ਸਕੀ। ਮਹਾਤਮਾ ਬੁੱਧ ਦੇ ਨਾਲੋਂ रविदास का ज्ञान घट नहीं है। श्री राम के नालों रविदास की सोचनी ते मर्यादा घट नहीं है। कृष्ण के गीता नालों रविदास के गीत कोई कमजोर नहीं है, पर ओ राजघरानिया नाल तल्लुक रखते ने, राजपुत्र ने। इस वास्ते ओ अवतार कला है कि चमार घराने च पैदा होया, चमारा का पुत्र है, भगत मनिया भी तां भी बहुत टेढ़े विंगे ढंग नाल। आम भगतां दी तरह आप दा जीवन भी अनेकां तरह दे संघर्ष तो लंघिया, समाजिक सतल दा संघर्ष खड़ा हो गया और धार्मिक विरोधता भी करन वास्ते तरह तरह दे पुरोहित आड़े आए। और आम है श्रेष्ठ पुरशां दी तरह इन्हां दे भी झूठे दूषण लगदे रहे। एक आम गाथा है कि आप दे गीतां तो आप दिया विचारां तो प्रभावित होई झालावाड़ दी महाराणी। उसने झालावाड़ आप नू बुलाया। रविदास जी उसकी भक्ति भावना वेख के, उसकी श्रद्धा वेख के पहुंचे। रविदास की आमद देच झालावाड़ की महाराणी ने ब्रह्म भोज कीता, तमाम ब्राह्मणा नू नौता दिता। तमाम ब्राह्मण पुजे, लेकिन जब ब्राह्मणा नू पता चलिया कि जिसनू बुलाया गया ते जिसदे गीत ते विचारां तो प्रेरित होके ये सारा समारोह रचया गया, वो तो एक चमार है, वो तो शूद्र है, तो विरोधता ते खड़े हो गए और कहन लगे, जितने तक इस चमार नू महल चो कढ़िया नहीं जांदा, असी भोजन नहीं छकांगे, असी दक्षिणा नहीं लवांगे। महाराणी दुबदा च पै गई। जे भगत नू रख दीए ते ब्राह्मण रुस के जांदे ने, ते जे ब्राह्मणा नू रख दीए तो फिर भगत का सत्कार नहीं रहिंदा, भगत का सन्मान नहीं रहिंदा। इस तरह की दुबदा विच पई हुई महाराणी नू वेख के रविदास ने कह दिता, अच्छा मैं इस ब्रह्म भोज की पंक्ति विच नहीं बैठता। आप एक पासे हो गए, लेकिन जब ब्राह्मण भोजन छकन लगे पंगत विच बैठ के तो की देखते ने, एक एक ब्राह्मण दे नाल रविदास बैठा है। ये कला वेख के सारे ब्राह्मण रविदास के पैरी आके पे। इत्थे ही रविदास नू कहना पया, ऐसी लाल तुझ बिन कौन करे, गरीब निवाज गुसैया मेरो माथे छतर धरे। ए प्रभु, मैं ते एक नीच सी अछूत सी, जां की छोत जगत को लागे तां पर तू ही धरे। जिसकी छोत लोकी मनदे सन, जिनू अछूत करके लोकी ठुकरांदे सन, उहदे सुर उत्ते तू माण सन्मान का छतर रख दिता। इस तरह की माण वड्याई परिपूर्ण परमात्मा ने रविदास नू बख्शिश की थी। और हकीकत है कि भगतां नू हमेशा ही प्रभु सन्मान देंदा रहा, वड्याई देंदा रहा। एक दफा बनारस विच आप दी ब्राह्मणा नाल चर्चा हुई, चर्चा दी मुठभेड़। विपर ब्राह्मणा ने प्रभुता ने साफ कह दिता कि चमार दा कोई हक नहीं किसी नू धार्मिक उपदेश देना, चमार दा कोई हक नहीं पूजा पाठ करना। उस वक्त रविदास कहिंदे ने कि मैं हुण पावन हाँ, पवित्र हाँ, भावें मेरा पेशा चमड़े दी जुतियां बनाना है, लेकिन फिर भी मैं पावन हाँ, पवित्र हाँ। कैसे? रविदास ने यह भी कह दिता कि तुसी पावन नहीं हो, मैं पावन हाँ, तुसी पवित्र नहीं हो, मैं पवित्र हाँ। इस नाल ते उतेजित होना ही सी सारे पुरोहित लोगों ने, तो रविदास बड़े सुंदर नाल ढंग नाल पुरोहितां नूं समझांदे ने। आप फरमान करदे ने, सुर श्री सल कृत बार नी रे, ते संत जन करत नह पानम। अगर गंगा दे जल दी शराब बनाई जाए ते किसे संत दे अगों पेश कीती जाए, ते संत ने कह देना ठीक है, ये गंगा जल दी बनाई गई है, पर गंगा जल हुण गंगा जल नहीं रहा, वो शराब हो गए, अपवित्र हो गए, मैं नहीं पियांगा, संत ठोकर मार देगा। चाहे वो शराब ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਹੋਈ? ਸੁਰ ਸ੍ਰੀ ਸਲ ਕ੍ਰਿਤ ਬਾਰ ਨੀਰੇ ਤੇ ਸੰਤ ਜਨ ਕਰਤਨੇ ਪਾਨ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨੈ ਹੋਤ ਆਨ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਵਿੱਚ ਉਡੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ, ਸੰਤ ਇਸ਼ਨਾਨ ਵੀ ਕਰੇਗਾ, ਕਿਉਂਕਿ ਹੁਣ ਗੰਦੇ ਨਾਲੇ ਤੇ ਗੰਦੀ ਸ਼ਰਾਬ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁੱਕੇ ਨੇ। ਹੂ ਬਹੁ ਰਵਿਦਾਸ ਨੇ ਕਿਹਾ, ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ, ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ, ਗੰਗਾ ਤੋਂ ਵੱਖ ਹੋ। ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ, ਪਰ ਮੈਂ ਗੰਗਾ ਵਿੱਚ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ, ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਭਾਵੇਂ ਮੈਂ ਅਛੂਤ ਘਰਾਣੇ 'ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾਂ, ਭਾਵੇਂ ਤੁਸੀਂ ਬ੍ਰਾਹਮਣ ਘਰ ਵਿੱਚ ਜਨਮੇ ਹੋ ਤਾਂ ਵੀ ਅਛੂਤ ਹੋ। ਇਸ ਢੰਗ ਦੀ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੀ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿੱਦਿਆ ਅਨੁਭਵੀ ਸੀ। ਦਰਅਸਲ ਵਿੱਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ, ਇੱਕ ਤਾਂ ਉਹ ਕਿਤਾਬੀ ਵਿੱਦਿਆ ਅਕਸ਼ਰੀ ਵਿੱਦਿਆ, ਇੱਕ ਉਹ ਜੋ ਅਨੁਭਵੀ ਵਿੱਦਿਆ ਹੈ। ਕਿਤਾਬੀ ਵਿੱਦਿਆ ਇੰਜ ਹੈ ਜੈਸੇ ਹੌਸ ਦਾ ਪਾਣੀ, ਔਰ ਅਨੁਭਵੀ ਵਿੱਦਿਆ ਐਸੀ ਹੈ ਜੈਸੇ ਝਰਨਿਆਂ ਦਾ ਜਲ ਜੋ ਪਹਾੜਾਂ ਵਿੱਚੋਂ ਸੋਮੇ ਨਿਕਲਦੇ ਨੇ। ਈਸ਼ਵਰ ਦਾ ਚਿੰਤਨ ਕਰਦਿਆਂ ਕਰਦਿਆਂ ਜਦ ਮਨੁੱਖ ਦੀ ਸੁਰਤ ਈਸ਼ਵਰ ਵਿੱਚ ਲੀਨ ਆਉਂਦੀ ਹੈ ਤੇ ਉਹਦੇ ਅੰਦਰੋਂ ਗਿਆਨ ਦੇ ਝਰਨੇ ਫੁੱਟ ਪੈਂਦੇ ਨੇ। ਚੌਕ ਵਿੱਚ ਬੈਠੇ ਆਪ ਜੁੱਤੀਆਂ ਗੰਢ ਰਹੇ ਸਨ, ਇੱਕ ਜੁੱਤੀ ਗੰਢਾਉਣ ਆਇਆ ਹੈ ਉਹਨੇ ਤਰਕ ਖੜੀ ਕਰ ਦਿੱਤੀ, ਵੀ ਸੁਣ ਚਮਾਰਾ, ਆਖਰ ਗੰਢਦਾ ਤੇ ਤੂੰ ਜੁੱਤੀਆਂ ਹੀ ਹੈ, ਭਗਤ ਕਿਹੜੀ ਗੱਲ ਦਾ ਬਣਿਆ ਹੈ? ਉੱਥੇ ਰਵਿਦਾਸ ਕਹਿੰਦੇ ਨੇ, ਚਮਰ ਠਾ ਗਾਂਠ ਨਾ ਜਾਣਾ ਹੀ, ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਲੋਕ ਗਠਾਵੇਂ ਪਰ ਨਹੀਂ, ਲੋਕ ਗਠਾਉਂਦੇ ਨੇ ਪੈਰਾਂ ਦੀ ਜੁੱਤੀ, ਜਦਕਿ ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਔਰ ਅਖੀਰ ਵਿੱਚ ਸ਼ਬਦ ਵਿੱਚ ਕਹਿੰਦੇ ਨੇ, ਲੋਕ ਗੰਠ ਗੰਠ ਖਰਾਬ ਗੋਚਾ, ਔਰ ਬਿਨ ਗੰਠੇ ਜਾਏ ਪਹੁੰਚਾ। ਬਹੁਤ ਕੀਮਤੀ ਗੱਲ ਰਹਿਸ ਤੇ ਰਮਜ ਵਿੱਚ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿ ਗਏ ਨੇ। ਆਪ ਕਹਿੰਦੇ ਨੇ, ਸਰੀਰ ਇੱਕ ਚਮੜੇ ਦੀ ਮੜੀ ਹੋਈ ਜੁੱਤੀ ਤੇ ਹੈ, ਹੋਰ ਕੀ ਹੈ? ਔਰ ਐਸਾ ਹੁੰਦਾ ਹੈ ਕਿ ਕਦੀ ਪੁੱਤਰਾਂ ਨਾਲੋਂ ਟੁੱਟਦੀ ਹੈ ਤੇ ਬੰਦਾ ਫਿਰ ਗੰਢਦਾ ਹੈ, ਮਿੱਤਰਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਭਰਾਵਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਪਤਨੀ ਨਾਲ ਟੁੱਟਦੀ ਹੈ ਪਤੀ ਨਾਲ ਟੁੱਟਦੀ ਹੈ, ਔਰ ਟੁੱਟਣ ਤੇ ਫਿਰ ਬੰਦਾ ਉਸਨੂੰ ਗੰਢਦਾ ਹੈ। ਰਵਿਦਾਸ ਕਹਿੰਦੇ, ਮੈਂ ਦੇਖਦਾ ਇਹ ਜੁੱਤੀ ਰੋਜ਼ ਟੁੱਟਦੀ ਹੈ, ਇਹ ਜੁੱਤੀ ਲੋਕੀ ਰੋਜ਼ ਗੰਢਾਉਂਦੇ ਨੇ। ਲੋਕ ਗੰਢ ਗੰਢ ਖੜਾਬ ਗੋਚਾ, ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੰਢਾ ਗੰਢਾ ਕੇ ਖੱਜਲ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਦੁਖੀ ਹੋ ਰਹੇ ਨੇ। ਹੋਂ ਬਿਨ ਗੰਢੇ ਜਾਏ ਪਹੁੰਚਾ, ਮੈਂ ਬਿਨਾਂ ਗੰਢਿਆਂ ਹੀ ਪਰਮਾਤਮਾ ਦੇ ਦਰ ਤੇ ਪਹੁੰਚ ਗਿਆ, ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ, ਮੈਂ ਕਿਸੇ ਨਾਲ ਵੀ ਨਹੀਂ ਗੰਢੀ। ਔਰ ਮੈਂ ਐਸੇ ਅਕਾਲ ਪੁਰਖ ਪਰਮਾਤਮਾ ਨਾਲ ਗੰਢ ਪਾਈ ਹੈ ਜਿਹੜੀ ਟੁੱਟਦੀ ਨਹੀਂ। ਤੋਰੀ ਨਾ ਟੂਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੰਚਤ ਨੇ, ਸਾਚੀ ਪ੍ਰੀਤ ਹਮ ਤੁਮਸੋਂ ਜੋਰੀ, ਤੁਮਸੋਂ ਜੋਰ ਅਵਰ ਸੰਗ ਤੋਰੀ। ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ। ਆਪ ਇਸ ਸ਼ਬਦ ਵਿੱਚ ਕਹਿੰਦੇ ਨੇ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਭਗਤੀ ਭਾਵ ਨਾਲ, ਹੇ ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ, ਕਿਉਂਕਿ ਮੈਨੂੰ ਇਹ ਬੋਧ ਹੋਇਆ ਕਿ ਤੇਰਾ ਭਜਨ ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ। ਜਮਾਂ ਦੀ ਫਾਈ, ਜਨਮਾਂ ਦੀ ਫਾਈ, ਬਾਰ ਬਾਰ ਜੰਮਣਾ, ਬਾਰ ਬਾਰ ਮਰਨਾ। ਦਰਅਸਲ ਇਸ ਦੇਸ਼ ਵਿੱਚ ਜਿਤਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ, ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਬਾਰ ਬਾਰ ਦਾ ਜੰਮਣਾ ਤੇ ਬਾਰ ਬਾਰ ਦਾ ਮਰਨਾ। ਜੰਮਣ ਮਰਨਾ ਬਹੁਤ ਵੱਡਾ ਦੁੱਖ, ਤੇ ਸਭ ਤੋਂ ਵੱਡਾ ਸੁੱਖ ਪਰਮ ਆਨੰਦ ਕੀ? ਜਨਮ ਮਰਨ ਦੀ ਨਿਵਿਰਤੀ, ਜਨਮ ਮਰਨ ਤੋਂ ਛੁਟਕਾਰਾ। ਸਾਹਿਬਾਂ ਦੀ ਬਾਣੀ ਦਾ ਫੈਸਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨਣ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਦਰਅਸਲ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਮੰਨਿਆ ਗਿਆ? جیسے کوئی ایک پہلی کلاس وچ بچہ پڑھ رہا ہے، سال محنت کر کے وہ دوجی چ آیا ہے، تیجی چ آیا ہے، چوتھی چ آیا ہے، پنجویں چ آیا ہے، اس طرح لگاتار 9-10 سال محنت کر کے اج بیٹھا ہے دسویں کلاس وچ، تے اس نو کہہ دیتا جائے بھئی کل تو توں پہلی کلاس وچ بیٹھ، جڑیاں کتاباں پڑھ چکے ہیں وہ پھر پڑھ، جنہاں کلاساں چوں تو لنگ چکے ہیں پھر لنگ۔ یہ تے اس بچے لئی سب تو وڈا دکھ، یہ تے اس بچے لئی سب تو وڈا کلیش۔ منکھ دا جنم ہوندا ہے، پنگوڑے چ کھیڈدا ہے، دودھ چونگدا ہے، اچیت اوستھا وچ پیا رہندا ہے، سہجے سہجے وڈا ہوندا ہے، کھڈونیاں نال کھیڈدا ہے، ہور وڈا ہوندا ہے، بال سکا چھوٹے چھوٹے بالکاں نال کھیڈدا ہے، ہور وڈا ہوندا ہے، سکول جاندا ہے، ودیالے جاندا ہے، ودیا پڑھدا ہے، پھر جوان ہوندا ہے، ویایا جاندا ہے، پھر اس دے بچے ہوندے نیں، کم دھندیاں وچ اے پرورت ہوندا ہے، سکھ دکھ وچ اے جیون بتیت کردا ہے، اج بڈھا ہو گیا ہے تے پھر اج مرن لگے ہے، تے اینوں ہن کوئی آکھے تو مر کے پھر بچہ بننا، تو پھر کھڈونیاں دی کھیڈ کھیڈنی ہے، تو پھر اچیت اوستھا وچ پیا رہنا ہے، تو پھر چھوٹے چھوٹے بچیاں نال کھیڈنا ہے، تو پھر سہجے سہجے وڈے ہو کے ودیالے جانا ہے، تو پھر جوان ہونا ہے، تو پھر ویاہیا جانا ہے، تو پھر کم دھندیاں وچ پرورت ہونا ہے، تے اس طرح دکھ سکھ دے جیون بتیت کردیاں تو پھر بڈھے ہونا ہے، تے تو پھر مر جانا ہے۔ یہ تے سب تو وڈا دکھ ہے، جنہاں کلاساں چوں لنگ چکے ہاں انہاں چوں پھر لنگی ہے، جنہاں کتاباں نوں پڑھ چکے ہاں وہ پھر پڑھی ہے۔ بھگت رویداس جی مہاراج نے اے پرارتھنا کیتی ہے، بہت جنم بچھرے تھے مادھو، اے جنم تمہارے لیکھے کہہ رویداس آس لگ جیوں چر بھیو درشن دیکھے۔ اے پربھو بہت جنم میں بچھڑے ہی رہا، جمدا رہا، مردا رہا، جنمدا رہا، مردا رہا۔ بھارت وچ جتنے بھگت سنت پیدا ہوئے نے انہوں نے اس ڈھنگ نال پنر جنم نو منیا ہے، تے بھارت تو باہر اگر کسی نے پنر جنم نو منیا ہے تو وہ کیول صوفی فقیری نے۔ جیسے کہ شمس تبریز دا کہنا ہے، باز آمدم باز آمدم تا یار را مہمان کنم، میں بار بار اس دنیا تے آیا تاکہ خدا نو اپنے گھر دا مہمان بنا سکاں، اپنے گھر دے چ لیا سکاں۔ تے شمس تبریز کہندے میرا ہر جنم ویرتھ چلا جاندا رہے، وہ تے اتھے تک کہندے کہ جد میں سرت نو پچھے لے جانا تے مینوں نو ماواں دکھائی دینیاں نے جنہاں دی گود وچ میں کھیڈ چکے ہیں، جنہاں نے پال پوس کے مینوں وڈا کیتا سی۔ سرت ہور پچھے کیتی جائے تاں ہور انیکاں ماواں وی دکھائی دے سکدیاں نے۔ دراصل ادھیاتمک شکتی نال جد بندہ سرت اگے کردا ہے تے بھوش دی گل کر سکدا ہے، پچھے کرے تاں او بھوتکال دی گل وی کر سکدا ہے۔ جیسے کہ گرو گوبند سنگھ جی مہاراج نے بچتر ناٹک دی کٹھا وچ صاف کہا کہ میں ہیم کنڈ دا تپیشور سی، میں اتھے بیٹھ کے تپ کردا رہا، یہ صاحباں دا پچھوکڑ ہے، آپ پچھوکڑ دے وچ رشی سن، تپیشور سن، جپیشور سن، اور او وی ہیم کنڈ دے جپیشور، ہیم کنڈ دے تپیشور۔ ایک گل سپشٹ ہو گئی، ادھیاتمک شکتی نال اگاں پچھاں ویکھیا جا سکدا ہے، تو رویداس وی پنر جنم دا پورا بودھ رکھتے نے، گیان رکھتے نے۔ شمس تبریز کہندے نے کہ میرا ہر جنم اس ڈھنگ نال نسفل چلا گیا۔ ایک دن ایسا ہویا کہ جس نوں میں آوازاں ماردا سی، جنوں اپنے میں ہردے دے گھر وچ مہمان بنانا چاہندا سی، او مہمان بنن لئی راضی ہو گیا، میری خوشی دی کوئی انتہا نہ رہی، اور پربھو او خدا میرے نال چل کے میرے دوار تک آیا۔ میں کیا اندر پرویش کرواؤ، خدا نے کیا نہیں اندر ویکھ میرے بیٹھن دی تھان ہے کہ نہیں۔ کہندے نے شمس تبریز اندر جاتی جد ماردے نے تے جس سنگھاسن تے بٹھانا سی خدا نو، اتھے کرودھ بیٹھا ہے، اتھے لوبھ بیٹھا ہے، اتھے ہنکار بیٹھا ہے۔ تے جد تکے مار کے رویداس شمس تبریز انہاں نو کڈدے نے تے خدا نو کہندے نے آ اندر، اتنی دیر چ ہوندا کی وہ کڈے ہوئے پھر اندر آ جاندے اور وہ سنگھاسن تے بیٹھ جاندے ہیں۔ اس جھگڑے وچ شمس تبریز کہندے نے میری زندگی ویرتھ چلی گئی، حقیقت ہے کہت کبیر پنچ کو جھگرو، جھگرت جنم گوایا جھوٹھی مایا سب جگ باندھیا، میں رام رمت سکھ پایا۔ تو رویداس کہندے نے ہے پربھو میں بہت جنماں تو بچھڑیا رہا، اد کی بخشش کر، اد کی رحمت کر، تو میرے ہردے وچ آن کے وس تاکہ جنم مرن تو چھٹکارا ہوئے۔ نرمانتا آپ دی اتنی زیادہ ہے کہ جد آپ دے بھگتی بھاو دا چاروں پاسے پربھاؤ پیا، آپ دے گنا دی مہک جد چاروں پاسے پھیلے، تے قدرت سی سی اس تو نہ چاہدے ہویاں وی لوکاں نے پروہت لوگاں نے بھی معطر ہونا سی۔ تو بنارس دا جو مکھی پروہت سی ایک دن گنا تو پربھاوت ہو کے بھگتی بھاو تو پربھاوت ہو کے آپ دے قدماں تے آ کے ڈگ گیا۔ رویداس دے اتے ایک دم بسماد تاری ہو گیا کہ مکھی پروہت بنارس دی سرمور ہستی ہی او دا مستک میرے قدماں تے۔ تو نرمانتا دی حد ہے رویداس دی، آپ کہندے نے میری جات کڈ وانڈلا ڈھور ڈھونتا، اج ہوں بنارسی آس پاسا، میں تے ایک چمار دا پتر، میرا جنم اس گھرانے وچ ہویا ہے جڑے موئے ہوئے ڈھوراں دی کھل لاندے نے، اور اج ہوں بنارسی آس پاسا، او تے اج وی بنارس تے آلے دوالے میری ذات دے بندے موئے ہوئے ڈھوراں دی کھل لاندے نے۔ میری جات کٹ بانڈلا ڈھور ڈھونتا، اج ہوں بنارسی آس پاسا، پر اب بپرتے پردھان کرے ڈنڈوت، تیرے نائے سرنائے رویداس داسا۔ اے پربھو ہن تے پردھان بپر مکھی پروہت مینو سجدہ کردا ہے، مینو متھا ٹیکدا ہے، پر ہے پربھو یہ مینو نہیں متھا ٹیک رہا، یہ تینوں ہی متھا ٹیک رہا ہے، کیونکہ تو میرے ہردے چ آن کے وسے ہیں۔ جس دن دا تو میرے ہردے چ آن کے وسے ہیں اس دن دا میں چمار نہیں برامن ہو گیا، اس دن دا میں اچھوت نہیں پاون ہو گیا، اس دن دا میں تچھ نہیں سریشٹ ہو گیا، اور اس دن دا میں یہ بھی محسوس کر رہا کہ ہن تیرے تے میرے وچ کوئی انترا بھی نہیں رہا۔ تو ہی موہی انتر کیسا، کنک کٹک جل ترنگ جیسا، یہ تو اتنا ہی بھید ہے جیسے سونا تے سونے دے گہنے، لیکن اے بھید بھی میرا مٹ گیا۔ اس تو پہلے میں بھرم دے ضرور سی مادھوے، کیا کہیے بھرم ایسا، جیسا مانیے ہوئے نہ تیسا، نرپت ایک سنگاسن سویا، سپنے بھیا بکھاری، اچھت راج بچھرت دکھ پایا، سوگت بھائی ہماری۔ یہ اوستھا میری رہی ہے جیسے کوئی راجہ سو جائے تے سپنے چ بکھاری ہو جائے، تے در در بکشا منگے، تے دکھی ہو رہے ہوئے، بے چین ہو رہے ہوئے، رو رہے ہوئے، ہے تے ہو راجہ پر نیند کر کے بکھاری بن گیا، ہے تے ہر منک رام دی ہی انس، پربھو دی ہی انس، پر اگیان وس ہو کے اپنے آپ نو یہ شریر سمجھ بیٹھا، اور جنم مرن دے دکھ نو سہارن والا من بیٹھا، سنسار دیاں وپتاواں سہیڑ بیٹھا۔ جس دن گیان ادے ہوندا ہے، جس دن پرکاش ہوندا ہے، اس دن اس نو پتہ چلدا ہے، جس دن جاگرت اوستھا پراپت ہوندی ہے، اس دن اس نو بودھ ہوندا ہے میں تے راجہ ہاں بکھاری نہیں، میں تے شہ نشاں۔ تو نرپت ایک سنگاسن سویا، سپنے بھیا بکھاری، اچھت راج بچھڑت دکھ پایا، سوگت بھائی ہماری، راج بھینگ پرسنگ جیسے ہیں، اب کچھ مرم جنایا، انک کٹک جیسے بھول پرے، اب کہتے کہن نہ آیا۔ بڑا سندر ادارن دیتا ہے کہ گلی دے چوں ایک منک لنگیا جا رہا ہے، رسی پی ہے، اندھیرا ہے، تو اندھیرے نے بھرم پیدا کیتا، بھرم نے رسی نو سپ بنا دیتا، تے جد رسی سپ بن گئی تو سپ نے ڈر پیدا کر دیتا، تے جد ڈر پیدا ہو گیا تو چلنا رک گیا، سفر رک گیا۔ کسے نے لالٹین آ کے جلائی، تے لالٹین دے روشن ہوندیاں اندھیرا چلا گیا، اندھیرا چلا گیا، بھرم چلا گیا، بھرم چلا گیا تو سپ بھی چلا گیا، سپ چلا گیا تو ڈر بھی چلا گیا، اور ڈر چلا گیا تو سفر دا جو ہے ہونا بھی جاری ہو گیا، قدم چلنے آرمبھ ہو گئے، پیر رکے ہوئے چل پے۔ شری رویداس جی مہاراج کہندے نے اس طرح بھرم وچ میں رہا، پر ہن اے بھرم دی نورتی ہو گئی ہے۔ ہن تے ہے پربھو تو ہی موہی انتر کیسا، کنک کٹک جل ترنگ جیسا۔ ہن تے میں تیرا روپ ہو گیا، تو میرے اندر کی بیٹھا ہے کہ میں تیرا ہی روپ ہو گیا۔ پاویں میں اچھوت سی، پر ہن میں پاون ہو گیا۔